ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ, ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ, ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ, ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ, ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ, ਯਾਰਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ, ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ, ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ, ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜਲਾਲ ਤੇਰਾ, ਹੋਵੇ ਜਲਾਲ ਤੇਰਾ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ, ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਮੀਆਂ ਬੀਵੀ ਦੇ ਫਰਾਈਜ਼ ਦੇ ਬਾਰੇ ਦੱਸਾਂਗੀ ਕਿ ਖਾਨਦਾਨ ਦੇ ਲਈ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ ਤੇ ਇੱਕ ਦੂਸਰੇ ਦੇ ਲਈ ਉਹਨਾਂ ਦੇ ਕਿਹੜੇ ਫਰਾਇਜ਼ ਨੇ ਜਿਹੜੇ ਕਿ ਉਹਨਾਂ ਨੂੰ ਪੂਰੇ ਕਰਨੇ ਨੇ। ਸਾਥੀਓ, ਇਹ ਸੱਚ ਹੈ ਕਿ ਅੱਛਾ ਖਾਵੰਦ ਹੀ ਇੱਕ ਅੱਛਾ ਬਾਪ ਬਣ ਸਕਦਾ ਏ ਤੇ ਖਾਵੰਦ ਹੀ ਕਾਰ ਦਾ ਤੇ ਖਾਨਦਾਨ ਦਾ ਸਰਬਰਾਹ ਹੁੰਦਾ ਏ। ਉਹਦੇ ਲਈ ਇਹ ਲਾਜ਼ਮ ਏ ਕਿ ਉਹ ਆਪਣੇ ਖਾਨਦਾਨ ਦੀ ਖਿਦਮਤ ਕਰੇ ਤੇ ਉਹਨੂੰ ਇਹ ਵੀ ਚਾਹੀਦਾ ਏ ਕਿ ਉਹ ਆਪਣੇ ਕਾਰ ਦੀ ਹਰ ਜ਼ਰੂਰਤ ਨੂੰ ਪੂਰਾ ਕਰੇ ਤੇ ਹਰ ਇੱਕ ਦੇ ਲਈ ਆਪਣੇ ਵਕਤ 'ਚੋਂ ਵਕਤ ਕੱਢੇ, ਆਪਣੀ ਬੀਵੀ ਤੇ ਬੱਚਿਆਂ ਤੇ ਤਵੱਜਾ ਦੇਵੇ ਤੇ ਉਹਨਾਂ ਦੇ ਨਾਲ ਵਕਤ ਗੁਜ਼ਾਰੇ, ਉਹਨਾਂ ਦੀ ਸਿਹਤ ਤੰਦਰੁਸਤੀ ਦਾ ਖਿਆਲ ਰੱਖੇ ਤੇ ਉਹਨਾਂ ਦੇ ਲਈ ਆਪਣੇ ਵਕਤ 'ਚੋਂ ਜ਼ਰੂਰ ਵਕਤ ਕੱਢੇ। ਖਾਸ ਤੌਰ 'ਤੇ ਖਾਨਦਾਨ ਦੇ ਅਹਿਮ ਵਾਕਿਆਤ 'ਚ ਖਾਵਨ ਦਾ ਹੋਣਾ ਬਹੁਤ ਹੀ ਜ਼ਰੂਰੀ ਏ। ਉਹ ਆਪਣੀ ਬੀਵੀ ਤੇ ਬੱਚਿਆਂ ਦਾ ਜ਼ਰੂਰ ਸਾਥ ਦੇਵੇ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤੇ ਤੁਹਾਡੇ ਬੱਚੇ ਤੁਹਾਡੀ ਕੁਰਬਤ ਤੋਂ ਤੇ ਸ਼ਫਕਤ ਤੋਂ ਮਹਿਰੂਮ ਹੋ ਜਾਣਗੇ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਇੱਕ ਅੱਛਾ ਖਾਵਨ ਤੇ ਇੱਕ ਅੱਛਾ ਬਾਪ ਉਹ ਹੀ ਏ ਜਿਹੜਾ ਆਪਣੀ ਬੀਵੀ ਤੇ ਆਪਣੇ ਬੱਚਿਆਂ ਦੀ ਸੁਣਦਾ ਏ, ਉਹਨਾਂ ਦੀ ਹਿਫਾਜ਼ਤ ਕਰਦਾ ਏ, ਉਹਨਾਂ ਦੇ ਨਾਲ ਪਿਆਰ ਕਰਦਾ ਏ ਤੇ ਅਗਰ ਕੋਈ ਗਲਤੀ ਹੋ ਜਾਏ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਂਦਾ ਏ ਤੇ ਉਹਨਾਂ ਦੀ ਮਦਦ ਕਰਦਾ ਏ। ਤੁਹਾਡੀ ਗਹਿਰੀ ਤਵੱਜਾ ਹੀ ਤੁਹਾਡੇ ਖਾਨਦਾਨ 'ਚ ਖੁਦ ਇਤਮਾਦੀ ਪੈਦਾ ਕਰਦੀ ਏ। ਖਾਵਨ ਨੂੰ ਇਹ ਚਾਹੀਦਾ ਏ ਕਿ ਉਹ ਆਪਣੇ ਖਾਨਦਾਨ ਦੀ ਅੱਛੀ ਰਹਿਨਮਾਈ ਕਰੇ ਤੇ ਕਾਰ 'ਚ ਇੱਕ ਐਸਾ ਮਾਹੌਲ ਪੈਦਾ ਕਰੇ ਜਿਹਦੇ 'ਚ ਰਹਿੰਦਿਆਂ ਹੋਇਆਂ ਕਾਰ ਦੇ ਹਰ ਫਰਦ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ 'ਚ ਦਿੱਕਤ ਮਹਿਸੂਸ ਨਾ ਹੋਏ, ਬਲਕਿ ਕਾਰ ਦਾ ਹਰ ਫਰਦ ਖੁਸ਼ ਹੋ ਕੇ ਆਪਣੇ ਖਾਨਦਾਨ 'ਚ ਜ਼ਿੰਦਗੀ ਬਸਰ ਕਰੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਮਰਦ ਹਜ਼ਰਾਤ ਇਹ ਜ਼ਿੰਮੇਦਾਰੀ ਆਪਣੀਆਂ ਬੀਵੀਆਂ 'ਤੇ ਪਾ ਦਿੰਦੇ ਨੇ ਕਿ ਬੱਚਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਅਤੇ ਉਹਨਾਂ ਦੇ ਸਾਰੇ ਕੰਮ ਕਰਨਾ ਇੱਕ ਬੀਵੀ ਦਾ ਜਾਂ ਇੱਕ ਮਾਂ ਦਾ ਹੀ ਕੰਮ ਏ। ਲੇਕਿਨ ਇਹ ਸਰਾਸਰ ਗਲਤ ਏ। ਬੱਚਿਆਂ ਦੀ ਤਰਬੀਅਤ 'ਚ ਬਾਪ ਦਾ ਵੀ ਉਨਾਂ ਹੀ ਫਰਜ਼ ਏ ਜਿੰਨਾ ਕਿ ਮਾਂ ਦਾ। ਸੋ ਇਸ ਲਈ ਇੱਕ ਖਾਵੰਦ ਹੁੰਦਿਆਂ ਹੋਇਆਂ ਅਤੇ ਇੱਕ ਬਾਪ ਹੁੰਦਿਆਂ ਹੋਇਆਂ ਉਹਨੂੰ ਇਹ ਸਮਝਣਾ ਚਾਹੀਦਾ ਏ ਕਿ ਉਹ ਆਪਣੇ ਬੀਵੀ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਅਤੇ ਉਹਨਾਂ ਨੂੰ ਹਰ ਉਹ ਚੀਜ਼ ਮੁਹੱਈਆ ਕਰੇ ਜਿਹਦੀ ਕਿ ਉਹਨਾਂ ਨੂੰ ਜ਼ਰੂਰਤ ਏ। ਸਾਥੀਓ, ਕਈ ਦਫ਼ਾ ਇਸ ਤਰ੍ਹਾਂ ਹੁੰਦਾ ਏ ਕਿ ਅਗਰ ਕਾਰ 'ਚ ਬੱਚੇ ਕੋਈ ਗਲਤੀ ਕਰ ਦੇਣ ਜਾਂ ਬਦਤਮੀਜ਼ੀ ਕਰਨ ਤੇ ਮਰਦ ਹਜ਼ਰਾਤ ਉਹਦਾ ਕਸੂਰਵਾਰ ਬੀਵੀ ਨੂੰ ਠਹਿਰਾਉਂਦੇ ਨੇ, ਜਦਕਿ ਇਹ ਗਲਤ ਏ। ਮਾਂ ਤੇ ਕਦੀ ਵੀ ਨਹੀਂ ਚਾਹੁੰਦੀ ਕਿ ਉਹ ਆਪਣੇ ਬੱਚੇ ਦੀ ਅੱਛੀ ਤਰਬੀਅਤ ਨਾ ਕਰੇ, ਬਲਕਿ ਹਰ ਮਾਂ ਦੀ ਇਹ ਕੋਸ਼ਿਸ਼ ਹੁੰਦੀ ਏ ਕਿ ਉਹਦਾ ਬੱਚਾ ਇੱਕ ਅੱਛਾ ਇਨਸਾਨ ਬਣੇ ਤੇ ਹਰ ਇੱਕ ਦੇ ਨਾਲ ਤਮੀਜ਼ ਨਾਲ ਪੇਸ਼ ਆਏ। ਸੋ ਇਸ ਲਈ ਕਦੀ ਵੀ ਬੱਚੇ ਦੀ ਕਿਸੇ ਗਲਤੀ ਖਤਾ ਦਾ ਜ਼ਿੰਮੇਦਾਰ ਮਾਂ ਨੂੰ ਨਹੀਂ ਠਹਿਰਾਉਣਾ ਚਾਹੀਦਾ। ਖਾਵਨ ਨੂੰ ਵੀ ਇਹ ਚਾਹੀਦਾ ਏ ਕਿ ਉਹ ਵੀ ਆਪਣੀ ਇਹ ਜ਼ਿੰਮੇਦਾਰੀ ਸਮਝੇ ਕਿ ਉਹ ਵੀ ਬੱਚਿਆਂ ਦੀ ਪਰਵਰਿਸ਼ 'ਚ ਬਰਾਬਰ ਦਾ ਹੱਕਦਾਰ ਏ। ਉਹਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਏ ਕਿ ਬੱਚੇ ਦੋਨਾਂ ਦੇ ਹੀ ਨੇ ਅਤੇ ਉਹਨਾਂ ਦੀ ਅੱਛੀ ਪਰਵਰਿਸ਼ ਕਰਨਾ ਦੋਨਾਂ ਦੀ ਜ਼ਿੰਮੇਦਾਰੀ ਏ ਅਤੇ ਵਾਲਿਦੈਨ ਦੋਨਾਂ ਨੂੰ ਮਿਲ ਕੇ ਹੀ ਆਪਣੇ ਖਾਨਦਾਨ ਅਤੇ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨੀ ਚਾਹੀਦੀ ਏ। ਖਾਵੰਦਾਂ ਨੂੰ ਚਾਹੀਦਾ ਏ ਕਿ ਉਹ ਹਰ ਹਾਲ 'ਚ ਆਪਣੀ ਬੀਵੀ ਦਾ ਸਾਥ ਦੇਣ, ਹਰ ਦੁੱਖ ਅਤੇ ਹਰ ਪਰੇਸ਼ਾਨੀ ਅਤੇ ਮੁਸੀਬਤ 'ਚ ਉਹਦਾ ਸਹਾਰਾ ਬਣਨ। ਖਾਵੰਦ ਨੂੰ ਕਾਰ ਦਾ ਸਰਬਰਾਹ ਹੁੰਦਿਆਂ ਹੋਇਆਂ ਇਹ ਚਾਹੀਦਾ ਏ ਕਿ ਉਹ ਆਪਣੇ ਕਾਰ 'ਚ ਮਜ਼ਬੀ ਮਾਹੌਲ ਪੈਦਾ ਕਰੇ। ਇਬਾਦਤ ਦਾ ਇੱਕ ਵਕਤ ਮੁਕਰਰ ਹੋਣਾ ਚਾਹੀਦਾ ਏ ਜਿਹਦੇ 'ਚ ਖਾਨਦਾਨ ਦੇ ਸਭ ਅਫਰਾਦ ਬੈਠ ਕੇ ਦੁਆ ਕਰਨ ਅਤੇ ਖੁਦਾਵੰਦ ਦੀ ਹਮਦੋਸਤਾਇਸ਼ ਕਰਨ, ਤਾਂ ਕਿ ਉਹ ਖੁਦਾਵੰਦ ਤੋਂ ਹੋਰ ਬਹੁਤ ਸਾਰੀਆਂ ਬਰਕਤਾਂ ਨੂੰ ਹਾਸਿਲ ਕਰ ਸਕਣ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਿੱਥੇ ਇੱਕ ਖਾਵਨ ਦੀਆਂ ਜਾਂ ਇੱਕ ਬਾਪ ਦੀਆਂ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਨੇ, ਉੱਥੇ ਹੀ ਇੱਕ ਬੀਵੀ ਦੀਆਂ ਵੀ ਬੜੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਉਹਦਾ ਫਰਜ਼ ਏ। ਯਾਦ ਰੱਖੋ ਕਿ ਘਰ ਦੀ ਸਾਰੀ ਜ਼ਿੰਮੇਦਾਰੀ ਬੀਵੀ ਦੇ ਸਿਰ 'ਤੇ ਹੁੰਦੀ ਏ। ਘਰ 'ਚ ਰਹਿਣ ਵਾਲੇ ਹਰ ਫਰਦ ਨੂੰ ਵਕਤ 'ਤੇ ਹਰ ਚੀਜ਼ ਮੁਹੱਈਆ ਕਰਨਾ, ਖਾਵਨ ਦੇ ਤਮਾਮ ਕੰਮ ਕਰਨਾ, ਬੱਚਿਆਂ ਦੀ ਪਰਵਰਿਸ਼ ਕਰਨਾ, ਉਹਨਾਂ ਨੂੰ ਸਕੂਲ ਭੇਜਣਾ ਅਤੇ ਇਸੇ ਤਰ੍ਹਾਂ ਦੇ ਹੋਰ ਵੀ ਘਰ ਦੇ ਕਈ ਕੰਮ ਹੁੰਦੇ ਨੇ ਜਿਹੜੇ ਕਿ ਇੱਕ ਔਰਤ ਨੂੰ ਕਰਨੇ ਪੈਂਦੇ ਨੇ। ਉਹਨਾਂ ਤਮਾਮ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਾ ਔਰਤ ਦਾ ਹੀ ਫਰਜ਼ ਹੁੰਦਾ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਔਰਤ ਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਏ। ਅਕਸਰ ਔਕਾਤ ਇਹ ਵੇਖਣ 'ਚ ਆਇਆ ਏ ਕਿ ਘਰਾਂ 'ਚ ਮੀਆਂ ਬੀਵੀ ਦੇ ਦਰਮਿਆਨ ਨੋਕ ਜੋਕ ਹੁੰਦੀ ਰਹਿੰਦੀ ਏ, ਲੇਕਿਨ ਇਹ ਛੋਟੀਆਂ ਛੋਟੀਆਂ ਗੱਲਾਂ ਬੱਚਿਆਂ ਦੀ ਜ਼ਿੰਦਗੀ 'ਚ ਬਹੁਤ ਅਸਰਅੰਦਾਜ਼ ਹੁੰਦੀਆਂ ਨੇ, ਕਿਉਂਕਿ ਬੱਚੇ ਤੇ ਆਪਣੇ ਵਾਲਿਦੈਨ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ ਤੇ ਉਹੀ ਕੰਮ ਕਰਦੇ ਨੇ, ਉਹੀ ਗੱਲਾਂ ਸਿੱਖਦੇ ਨੇ ਜਿਹੜੀਆਂ ਕਿ ਉਹ ਆਪਣੇ ਵਾਲਿਦੈਨ 'ਚ ਵੇਖਦੇ ਨੇ ਤੇ ਸਿੱਖਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਕਦੀ ਵੀ ਬੱਚਿਆਂ ਦੇ ਸਾਹਮਣੇ ਲੜਨਾ ਝਗੜਨਾ ਨਹੀਂ ਚਾਹੀਦਾ, ਬਲਕਿ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ ਤੇ ਛੋਟੇ ਮੋਟੇ ਝਗੜੇ ਬੱਚਿਆਂ ਦੇ ਸਾਹਮਣੇ ਨਹੀਂ ਕਰਨੇ ਚਾਹੀਦੇ, ਬਲਕਿ ਉਹਨਾਂ ਦੇ ਦਰਮਿਆਨ ਬਾਹਮੀ ਸਮਝ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਣ। ਸਾਥੀਓ, ਯਾਦ ਰੱਖੋ ਕਿ ਅੱਛਾ ਮਾਹੌਲ ਪੈਦਾ ਕਰਨਾ ਇੱਕ ਮਾਂ ਦੀ ਜ਼ਿੰਮੇਦਾਰੀ ਹੈ। ਆਪਣੇ ਬੱਚੇ ਦੀ ਅੱਛੀ ਬੁਰੀ ਪਰਵਰਿਸ਼ ਕਰਨਾ ਵੀ ਮਾਂ ਦੀ ਜ਼ਿੰਮੇਦਾਰੀ ਹੈ। ਅਗਰ ਇੱਕ ਮਾਂ ਆਪਣੇ ਬੱਚੇ ਦੀ ਬਚਪਨ ਤੋਂ ਹੀ ਅੱਛੀ ਤਰਬੀਅਤ ਕਰੇਗੀ ਤੇ ਫਿਰ ਯਕੀਨਨ ਉਹ ਵੱਡਾ ਹੋ ਕੇ ਇੱਕ ਅੱਛਾ ਇਨਸਾਨ ਬਣੇਗਾ। ਤੇ ਸਾਥੀਓ, ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਮਰਦ ਤੇ ਔਰਤ ਦੋਨੋਂ ਖੁਦਾਵੰਦ ਦੀ ਸੂਰਤ ਤੇ ਪੈਦਾ ਕੀਤੇ ਗਏ ਨੇ ਤੇ ਖੁਦਾਵੰਦ ਨੇ ਔਰਤ ਨੂੰ ਖਾਸ ਅਹਿਮੀਅਤ ਦਿੱਤੀ ਹੈ ਕਿਉਂਕਿ ਔਰਤ 'ਚ ਵੀ ਉਹ ਤਮਾਮ ਖੂਬੀਆਂ ਨੇ ਜਿਹੜੀਆਂ ਕਿ ਮਰਦ 'ਚ ਪਾਈਆਂ ਜਾਂਦੀਆਂ ਨੇ। ਇਸ ਲਈ ਔਰਤ ਨੂੰ ਕਦੀ ਵੀ ਮਰਦ ਤੋਂ ਕਮਤਰ ਨਾ ਸਮਝਿਆ ਜਾਏ। ਸਾਥੀਓ, ਯਾਦ ਰੱਖੋ ਕਿ ਔਰਤ ਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਉਹ ਆਪਣੇ ਖਾਵਨ ਦੀ ਤਾਬਿਆ ਰਹੇ, ਯਾਨੀ ਕਿ ਬੀਵੀ ਆਪਣੇ ਖਾਵਨ ਨੂੰ ਘਰ ਦਾ ਸਰਬਰਾਹ ਸਮਝੇ, ਉਹਦੀਆਂ ਹਦਾਇਤ 'ਤੇ ਅਮਲ ਕਰੇ ਅਤੇ ਹਮੇਸ਼ਾ ਇਹ ਯਾਦ ਰੱਖੇ ਕਿ ਖੁਦਾਵੰਦ ਨੇ ਖਾਵਨ ਨੂੰ ਜੋੜੇ ਦਾ ਸਰਦਾਰ ਮੁਕਰਰ ਕੀਤਾ ਹੈ। ਇਸ ਲਈ ਬੀਵੀ ਨੂੰ ਇਹ ਗੱਲ ਅੱਛੀ ਤਰ੍ਹਾਂ ਜ਼ਿਹਨ ਨਸ਼ੀਨ ਕਰਨੀ ਚਾਹੀਦੀ ਹੈ ਕਿ ਉਹਦੇ 'ਤੇ ਖਾਵਨ ਦੀ ਤਾਬਿਆਦਾਰੀ ਏ। ਇਸ ਲਈ ਜ਼ਰੂਰੀ ਨਹੀਂ ਕਿਉਂਕਿ ਉਹ ਉਹਦੇ ਤੋਂ ਕਮਤਰ ਏ, ਬਲਕਿ ਉਹਦੀ ਜਗ੍ਹਾ ਅਤੇ ਮੁਕਾਮ ਨੂੰ ਇਹੋ ਹੀ ਜ਼ੇਬ ਦਿੰਦਾ ਏ ਅਤੇ ਤਾਬਿਆ ਰਹਿਣ ਦਾ ਇਹ ਹੁਕਮ ਤਾਲੀਮ ਯਾਫਤਾ ਅਤੇ ਗੈਰ ਤਾਲੀਮ ਯਾਫਤਾ ਸਭ ਬੀਵੀਆਂ ਦੇ ਲਈ ਏ। ਸਾਥੀਓ, ਤਾਬਿਆਦਾਰੀ ਦਾ ਮਤਲਬ ਇਹ ਨਹੀਂ ਕਿ ਬੀਵੀ ਆਪਣੇ ਖਿਆਲਾਤ ਦਾ ਇਜ਼ਹਾਰ ਨਹੀਂ ਕਰ ਸਕਦੀ ਜਾਂ ਘਰ ਜਾਂ ਬੱਚਿਆਂ ਦੇ ਮੁਤਲਿਕ ਆਪਣੇ ਖਿਆਲਾਤ ਪੇਸ਼ ਨਹੀਂ ਕਰ ਸਕਦੀ, ਬਲਕਿ ਬੀਵੀ ਤੇ ਘਰ ਦੇ ਹਰ ਮਾਮਲੇ 'ਚ ਹਿੱਸਾ ਲੈ ਸਕਦੀ ਏ ਤੇ ਮੀਆਂ ਤੇ ਬੀਵੀ ਦੋਨੋਂ ਮਿਲ ਕੇ ਹੀ ਖਾਨਦਾਨ ਦੇ ਮੁਤਲਿਕ ਮਨਸੂਬੇ ਬਣਾ ਸਕਦੇ ਨੇ। ਬੀਵੀ ਦਾ ਇਹ ਫਰਜ਼ ਹੈ ਕਿ ਉਹ ਆਪਣੇ ਖਾਨਦਾਨ ਤੇ ਆਪਣੇ ਖਾਵਨ ਦੀ ਮਦਦ ਤੇ ਹਮਾਇਤ ਕਰੇ, ਉਹਦੇ ਕੀਮਤੀ ਫੈਸਲਿਆਂ ਨੂੰ ਕਬੂਲ ਕਰੇ ਤੇ ਆਪਣੇ ਖਾਨਦਾਨ ਦਾ ਅੱਛਾ ਖਿਆਲ ਰੱਖੇ ਤਾਂ ਕਿ ਉਹਦੇ ਬੱਚੇ ਉਸ ਖਾਨਦਾਨ 'ਚ ਰਹਿੰਦਿਆਂ ਹੋਇਆਂ ਇੱਕ ਅੱਛਾ ਇਨਸਾਨ ਬਣਨ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਮੀਆਂ ਬੀਵੀ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਦਾਰੀਆਂ ਨੇ ਤੇ ਖਾਨਦਾਨ 'ਚ ਰਹਿੰਦਿਆਂ ਹੋਇਆਂ ਉਹਨਾਂ 'ਤੇ ਕਿਹੜੇ ਕਿਹੜੇ ਫਰਾਇਜ਼ ਲਾਗੂ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਕਰਕੇ ਉਹ ਆਪਣੇ ਖਾਨਦਾਨ ਦੀ ਅੱਛੀ ਪਰਵਰਿਸ਼ ਕਰ ਸਕਦੇ ਨੇ। ਸੋ ਮੇਰੀ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 3101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਜਿਹੜੀ ਗੱਲ ਨੂੰ ਖੁਦਾਵੰਦ ਦੇ ਕਲਾਮ 'ਚੋਂ ਸਿੱਖਾਂਗੇ ਉਹ ਆ ਕਿ ਬਪਤਿਸਮਾ ਸਾਨੂੰ ਨਿਜਾਤ ਦੇ ਸਕਦਾ ਹੈ, ਕਿ ਬਪਤਿਸਮਾ ਨਿਜਾਤ ਹੈ। ਸਾਥੀਓ, ਆ ਇੱਕ ਐਸਾ ਸਵਾਲ ਹੈ ਜਿਹੜਾ ਕਿ ਸਾਡੇ ਜ਼ਿਹਨਾਂ ਵਿੱਚ ਪਾਇਆ ਜਾਂਦਾ ਹੈ। ਜਦੋਂ ਵੀ ਅਸੀਂ ਬਾਈਬਲ ਮੁਕੱਦਸ 'ਚੋਂ ਬਪਤਿਸਮੇ ਦੇ ਬਾਰੇ ਪੜ੍ਹਦੇ ਹਾਂ, ਜਦੋਂ ਅਸੀਂ ਇਸ ਗੱਲ ਨੂੰ ਵੇਖਦੇ ਹਾਂ ਬਾਈਬਲ ਮੁਕੱਦਸ ਵਿੱਚ ਕਿ ਬਪਤਿਸਮੇ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਉਸ ਵੇਲੇ ਅਸੀਂ ਇਹ ਸਵਾਲ ਕਰਦੇ ਹਾਂ ਕਿ ਕੀ ਬਪਤਿਸਮਾ ਨਿਜਾਤ ਹੈ, ਕੀ ਬਪਤਿਸਮਾ ਨਿਜਾਤ ਦੇ ਸਕਦਾ ਹੈ। ਆਓ ਸਾਥੀਓ, ਇਸ ਗੱਲ ਨੂੰ ਜਾਣਨ ਦੇ ਲਈ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਆਪਣੇ ਲਈ ਰਹਿਨਮਾਈ ਹਾਸਲ ਕਰੀਏ ਅਤੇ ਇਸ ਗੱਲ ਨੂੰ ਵੇਖੀਏ ਕਿ ਖੁਦਾਵੰਦ ਦਾ ਕਲਾਮ ਇਹਦੇ ਬਾਰੇ ਸਾਨੂੰ ਕੀ ਤਾਲੀਮ ਦਿੰਦਾ ਹੈ ਕਿ ਕੀ ਬਪਤਿਸਮਾ ਨਿਜਾਤ ਹੈ ਅਤੇ ਕੀ ਬਪਤਿਸਮੇ ਤੋਂ ਸਾਨੂੰ ਨਿਜਾਤ ਮਿਲ ਸਕਦੀ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮਰਕਜ਼ ਰਸੂਲ ਦੀ ਅੰਜੀਲ ਇਹਦੇ 16ਵੇਂ ਬਾਬ ਦੀ 16ਵੀਂ ਐਤ ਪੜ੍ਹੀਏ ਤਾਂ ਇੱਥੇ ਲਿਖਿਆ ਹੋਇਆ ਹੈ ਕਿ ਜਿਹੜਾ ਈਮਾਨ ਲਿਆਏ ਅਤੇ ਬਪਤਿਸਮਾ ਲਵੇ ਉਹ ਨਿਜਾਤ ਪਾਏਗਾ ਅਤੇ ਜਿਹੜਾ ਈਮਾਨ ਨਹੀਂ ਲਿਆਏਗਾ ਉਹ ਮੁਜਰਿਮ ਠਹਿਰਾਇਆ ਜਾਏਗਾ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਯਿਸੂ ਮਸੀਹ ਦੇ ਕਲਾਮ ਨੂੰ, ਉਹਦੇ ਹੁਕਮ ਨੂੰ ਪਾਉਂਦੇ ਹਾਂ। ਯਿਸੂ ਮਸੀਹ ਦਾ ਫਰਮਾਨ ਹੈ ਕਿ ਜਿਹੜਾ ਈਮਾਨ ਲਿਆਏਗਾ ਅਤੇ ਬਪਤਿਸਮਾ ਲਵੇਗਾ ਉਹ ਨਿਜਾਤ ਪਾਏਗਾ, ਜਦਕਿ ਜਿਹੜਾ ਈਮਾਨ ਨਹੀਂ ਲਿਆਏਗਾ ਉਹ ਮੁਜਰਿਮ ਠਹਿਰਾਇਆ ਜਾਏਗਾ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਹੁਕਮ ਦਿੱਤਾ ਕਿ ਉਹ ਬਪਤਿਸਮਾ ਦੇਣ, ਜਿਸ ਤਰ੍ਹਾਂ ਉਹਨਾਂ ਨੇ ਬਪਤਿਸਮਾ ਪਾਇਆ ਹੈ। ਅਤੇ ਯਿਸੂ ਮਸੀਹ ਨੇ ਉਹਨਾਂ ਦੇ ਨਾਲ ਆ ਕਲਾਮ ਕੀਤਾ, ਉਹਨਾਂ ਨੂੰ ਆ ਗੱਲ ਕਹੀ, ਅਤੇ ਅੱਜ ਉਹ ਸਾਨੂੰ ਵੀ ਕਹਿੰਦੇ ਨੇ ਕਿ ਜਿਹੜਾ ਈਮਾਨ ਲਿਆਏਗਾ ਅਤੇ ਬਪਤਿਸਮਾ ਲਵੇਗਾ ਉਹ ਨਿਜਾਤ ਪਾਏਗਾ। ਅਤੇ ਸਾਥੀਓ, ਇੱਥੇ ਆ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਗੱਲ 'ਤੇ ਈਮਾਨ ਲਿਆਉਣਾ ਜ਼ਰੂਰੀ ਹੈ। ਅਤੇ ਸਾਥੀਓ, ਇੱਥੇ ਅਸੀਂ ਇਸ ਗੱਲ ਨੂੰ ਵੀ ਵੇਖ ਸਕਦੇ ਹਾਂ ਕਿ ਦੋ ਗੱਲਾਂ 'ਤੇ ਜ਼ੋਰ ਦਿੱਤਾ ਗਿਆ ਹੈ ਨਿਜਾਤ ਪਾਉਣ ਦੇ ਲਈ। ਨਿਜਾਤ ਪਾਉਣ ਦੇ ਲਈ ਦੋ ਸ਼ਰਾਇਤ ਪੇਸ਼ ਕੀਤਾ ਗਿਆ ਨੇ। ਸੋ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਜਿਹੜਾ ਈਮਾਨ ਲਿਆਏ ਅਤੇ ਬਪਤਿਸਮਾ ਲਵੇ ਉਹ ਨਿਜਾਤ ਪਾਏਗਾ, ਯਾਨੀ ਕਿ ਨਿਜਾਤ ਪਾਉਣ ਦੇ ਲਈ ਈਮਾਨ ਲਿਆਉਣਾ ਅਤੇ ਬਪਤਿਸਮਾ ਲੈਣਾ ਜ਼ਰੂਰੀ ਹੈ। ਸਾਥੀਓ, ਜਦੋਂ ਅਸੀਂ ਇਹਨਾਂ ਦੋ ਸ਼ਰਾਇਤ ਨੂੰ ਪੂਰਾ ਕਰਦੇ ਹਾਂ, ਯਾਨੀ ਕਿ ਈਮਾਨ ਲਿਆਉਂਦੇ ਹਾਂ ਅਤੇ ਬਪਤਿਸਮਾ ਲੈਂਦੇ ਹਾਂ, ਉਸ ਵੇਲੇ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ। ਸੋ ਨਿਜਾਤ ਪਾਉਣ ਦੇ ਲਈ ਈਮਾਨ ਲਿਆਉਣਾ ਅਤੇ ਬਪਤਿਸਮਾ ਲੈਣਾ ਜ਼ਰੂਰੀ ਹੈ। ਅਤੇ ਆਹ ਗੱਲ ਮੈਂ ਨਹੀਂ ਕਹਿੰਦੇ ਆ, ਬਲਕਿ ਯਿਸੂ ਮਸੀਹ ਨੇ ਫਰਮਾਇਆ ਹੈ। ਯਿਸੂ ਮਸੀਹ ਦਾ ਹੁਕਮ ਹੈ ਕਿ ਜਿਹੜਾ ਈਮਾਨ ਲਿਆਏ ਬਪਤਿਸਮਾ ਲਵੇ ਉਹ ਨਿਜਾਤ ਪਾਏਗਾ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਜਿਹੜਾ ਈਮਾਨ ਲਿਆਏਗਾ ਅਤੇ ਬਪਤਿਸਮਾ ਲਵੇਗਾ ਨਾ ਸਿਰਫ ਉਹ ਆਪਣੇ ਗੁਨਾਹਾਂ ਤੋਂ ਨਿਜਾਤ ਪਾਏਗਾ, ਗੁਨਾਹਾਂ ਤੋਂ ਮਾਫ਼ੀ ਹਾਸਲ ਕਰੇਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹੋਏ ਆ ਅਬਦੀ ਬਾਦਸ਼ਾਹਤ ਵਿੱਚ ਵੀ ਜਾ ਸਕੇਗਾ। ਪਰ ਜਿਹੜਾ ਈਮਾਨ ਨਹੀਂ ਲਿਆਏਗਾ, ਬਪਤਿਸਮਾ ਨਹੀਂ ਲਵੇਗਾ, ਉਹ ਨਾ ਨਿਜਾਤ ਪਾ ਸਕੇਗਾ ਅਤੇ ਨਾ ਹੀ ਖੁਦਾ ਦੀ ਬਾਦਸ਼ਾਹਤ ਵਿੱਚ ਦਾਖਲ ਹੋ ਸਕੇਗਾ। ਯਿਸੂ ਮਸੀਹ ਨੇ ਯਹੋਨਾ ਦੀ ਅੰਜੀਲ ਦੇ 3:5 ਐਤ ਵਿੱਚ ਫਰਮਾਇਆ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਸੋ ਸਾਥੀਓ, ਖੁਦਾ ਦੀ ਬਾਦਸ਼ਾਹਤ ਵਿੱਚ ਜਾਣ ਦੇ ਲਈ ਆ ਜ਼ਰੂਰੀ ਹੈ ਕਿ ਅਸੀਂ ਈਮਾਨ ਲਿਆਈਏ ਅਤੇ ਬਪਤਿਸਮਾ ਲਈਏ। ਅਤੇ ਸਾਥੀਓ, ਇੱਥੇ ਯਕੀਨਨ ਆ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਗੱਲ 'ਤੇ ਈਮਾਨ ਲਿਆਉਣਾ ਜ਼ਰੂਰੀ ਹੈ। ਈਮਾਨ ਦੇ ਬਾਰੇ ਬਾਈਬਲ ਮੁਕੱਦਸ ਕੀ ਗੱਲ ਬਿਆਨ ਕਰਦੀ ਹੈ। ਸਾਥੀਓ, ਅਗਰ ਅਸੀਂ ਫਿਲੀਪੀਓ ਦੇ ਖੱਤ ਦੇ 1:29 ਐਤ ਪੜ੍ਹੀਏ ਤਾਂ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਮਸੀਹ ਦੀ ਖਾਤਿਰ ਤੁਹਾਡੇ 'ਤੇ ਫਜ਼ਲ ਹੋਇਆ ਹੈ ਅਤੇ ਨਾ ਸਿਰਫ ਤੁਸੀਂ ਉਹਦੇ 'ਤੇ ਈਮਾਨ ਲਿਆਓ ਬਲਕਿ ਉਹਦੀ ਖਾਤਿਰ ਦੁੱਖ ਵੀ ਬਰਦਾਸ਼ਤ ਕਰੋ। ਔਰ ਫਿਰ ਅਸੀਂ ਫਿਲੀਪੀਓ ਦੇ ਖੱਤ ਦੇ 2:6 ਤੋਂ ਲੈ ਕੇ 11 ਤੱਕ ਆ ਗੱਲ ਪੜ੍ਹਦੇ ਹਾਂ ਕਿ ਉਹ ਅਗਰਚੇ ਖੁਦਾ ਦੀ ਸੂਰਤ 'ਤੇ ਸੀ, ਖੁਦਾ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਦੀ ਸ਼ੈ ਨਾ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਖਾਦਮ ਦੀ ਸੂਰਤ ਇਖਤਿਆਰ ਕੀਤੀ ਅਤੇ ਇਨਸਾਨਾਂ ਦੇ ਮੁਸ਼ਾਬਾ ਹੋ ਗਿਆ ਅਤੇ ਇਨਸਾਨੀ ਸ਼ਕਲ ਵਿੱਚ ਜ਼ਾਹਿਰ ਹੋ ਕੇ ਆਪਣੇ ਆਪ ਨੂੰ ਉਹਨੇ ਪਸਤ ਕਰ ਦਿੱਤਾ ਅਤੇ ਇੱਥੋਂ ਤੱਕ ਫਰਮਾ ਬਰਦਾਰ ਰਿਹਾ ਕਿ ਮੌਤ, ਬਲਕਿ ਸਲੀਬੀ ਮੌਤ ਗਵਾਰਾ ਕੀਤੀ। ਇਸ ਲਈ ਖੁਦਾ ਨੇ ਵੀ ਉਹਨੂੰ ਬਹੁਤ ਸਰਬੁਲੰਦ ਕੀਤਾ ਅਤੇ ਉਹਨੂੰ ਉਹ ਨਾਮ ਬਖਸ਼ਿਆ ਜਿਹੜਾ ਸਾਰਿਆਂ ਨਾਵਾਂ ਨਾਲੋਂ ਆਲਾ ਹੈ, ਤਾਂ ਕਿ ਯਿਸੂ ਦੇ ਨਾਂ 'ਤੇ ਹਰ ਕੋਈ ਝੁਕੇ, ਭਾਵੇਂ ਆਸਮਾਨੀਆਂ ਦਾ ਹੋਵੇ, ਭਾਵੇਂ ਜ਼ਮੀਨੀਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਜ਼ਮੀਨ ਦੇ ਅੰਦਰ ਨੇ, ਅਤੇ ਖੁਦਾ ਬਾਪ ਦੇ ਜਲਾਲ ਦੇ ਲਈ ਹਰ ਇੱਕ ਜ਼ੁਬਾਨ ਇਕਰਾਰ ਕਰੇ ਕਿ ਯਿਸੂ ਮਸੀਹ ਖੁਦਾਵੰਦ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਨ ਵਾਲੇ ਅਤੇ ਜਾਣਨ ਵਾਲੇ ਬਣਦੇ ਹਾਂ ਕਿ ਯਿਸੂ ਮਸੀਹ 'ਤੇ ਈਮਾਨ ਲਿਆਉਣਾ ਜ਼ਰੂਰੀ ਹੈ, ਇਸ ਗੱਲ ਨੂੰ ਕਬੂਲ ਕਰਨਾ ਜ਼ਰੂਰੀ ਹੈ ਕਿ ਯਿਸੂ ਮਸੀਹ ਮੇਰੇ ਗੁਨਾਹਾਂ ਨੂੰ ਮਿਟਾਉਣ ਦੇ ਲਈ ਇਸ ਦੁਨੀਆਂ ਵਿੱਚ ਆਇਆ, ਉਹਨੇ ਮੇਰੇ ਗੁਨਾਹ ਆਪਣੇ ਉੱਤੇ ਲੈ ਲਏ ਅਤੇ ਸਲੀਬ 'ਤੇ ਚੜ੍ਹ ਗਿਆ, ਸਲੀਬੀ ਮੌਤ ਗਵਾਰਾ ਕੀਤੀ ਅਤੇ ਸਲੀਬ 'ਤੇ ਜਾਣ ਦੇ ਕੇ ਮੈਨੂੰ ਨਿਜਾਤ ਬਖਸ਼ੀ ਅਤੇ 3 ਦਿਨ ਉਹ ਜੀ ਉੱਠਿਆ ਤਾਂ ਕਿ ਮੈਂ ਉਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਪਾਵਾਂ। ਸੋ ਸਾਥੀਓ, ਅਗਰ ਅਸੀਂ ਦਿਲੋਂ ਜਾਨ ਦੇ ਨਾਲ ਇਸ ਗੱਲ ਤੇ ਇਮਾਨ ਲਿਆਨੇ ਆ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ। ਉਹਨੂੰ ਕਬੂਲ ਕਰਨ ਨਾਲ ਹੀ ਗੁਨਾਹਾਂ ਤੋਂ ਮਾਫ਼ੀ ਮਿਲਦੀ ਏ, ਗੁਨਾਹਾਂ ਤੋਂ ਛੁਟਕਾਰਾ ਮਿਲਦਾ ਹੈ। ਉਹਨੂੰ ਕਬੂਲ ਕਰਨ ਦੇ ਵਸੀਲੇ ਤੋਂ ਹੀ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ। ਉਸ ਵੇਲੇ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆ ਕੇ ਬਪਤਿਸਮਾ ਲੈ ਸਕਦੇ ਹਾਂ। ਅਤੇ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਸ਼ਾਮਿਲ ਹੋ ਜਾਂਦੇ ਹਾਂ। ਅਸੀਂ ਉਸ ਵੇਲੇ ਯਿਸੂ ਮਸੀਹ ਦੀ ਮੌਤ, ਉਹਦੇ ਦਫ਼ਨ ਹੋਣ ਅਤੇ ਜੀ ਉੱਠਣ ਵਿੱਚ ਸ਼ਰੀਕ ਹੋ ਜਾਂਦੇ ਹਾਂ। ਅਸੀਂ ਯਿਸੂ ਮਸੀਹ ਦੇ ਵਸੀਲੇ ਤੋਂ ਨਵੀਂ ਜ਼ਿੰਦਗੀ ਨੂੰ ਪਾਉਂਦੇ ਹਾਂ। ਸਾਥੀਓ, ਯਿਸੂ ਮਸੀਹ 'ਤੇ ਇਮਾਨ ਲਿਆਉਣਾ ਔਰ ਫਿਰ ਬਪਤਿਸਮਾ ਲੈਣਾ ਸਾਡੇ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਨਿਜਾਤ ਪਾਈਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਕੇ ਖੁਦਾ ਦੀ ਬਾਦਸ਼ਾਹਤ ਵਿੱਚ ਜਾ ਸਕੀਏ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਬਪਤਿਸਮੇ ਦੀ ਰਸਮ ਪਾਕ ਅਤੇ ਮੁਕੱਦਸ ਹੈ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 151 ਵਿੱਚ ਅੱਗੇ ਲਿਖਦੀ ਹੈ ਕਿ ਬਪਤਿਸਮਾ ਇੱਕ ਨਹਾਇਤ ਹੀ ਮੁਕੱਦਸ ਅਤੇ ਅਹਿਮ ਰਸਮ ਹੈ। ਇਸ ਲਈ ਇਹਦੇ ਮਤਲਬ ਤੋਂ ਅੱਛੀ ਤਰ੍ਹਾਂ ਵਾਕਿਫ ਹੋਣਾ ਚਾਹੀਦਾ ਹੈ। ਇਹਦਾ ਮਤਲਬ ਗੁਨਾਹ ਤੋਂ ਤੋਬਾ ਕਰਨਾ ਅਤੇ ਮਸੀਹ ਯਸੂ ਵਿੱਚ ਇੱਕ ਨਵੀਂ ਜ਼ਿੰਦਗੀ ਵਿੱਚ ਦਾਖਲ ਹੋਣਾ ਹੈ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਬਪਤਿਸਮਾ ਇੱਕ ਪਾਕ ਅਤੇ ਮੁਕੱਦਸ ਰਸਮ ਹੈ ਅਤੇ ਬਪਤਿਸਮੇ ਦਾ ਜਿਹੜਾ ਮਤਲਬ ਇਹ ਹੈ ਕਿ ਗੁਨਾਹਾਂ ਤੋਂ ਮਾਫ਼ੀ ਪਾਉਣਾ ਅਤੇ ਯਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਨੂੰ ਹਾਸਲ ਕਰਨਾ। ਸਾਥੀਓ, ਬਪਤਿਸਮੇ ਦੀ ਰਸਮ ਕੋਈ ਜਾਦੂ ਨਹੀਂ ਹੈ ਅਤੇ ਨਾ ਹੀ ਬਪਤਿਸਮਾ ਲੈਣ ਨਾਲ ਜਿਹੜੇ ਗੁਨਾਹ ਨੇ ਉਹ ਖੁਦ ਬਾ ਖੁਦ ਮਿਟ ਜਾਂਦੇ ਨੇ। ਬੇਸ਼ੱਕ ਬਪਤਿਸਮਾ ਮੁਕੱਦਸ ਅਤੇ ਪਾਕ ਰਸਮ ਹੈ, ਪਰ ਸਾਨੂੰ ਹਮੇਸ਼ਾ ਆਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਪਤਿਸਮਾ ਕੋਈ ਨਿਜਾਤ ਨਹੀਂ ਹੈ, ਬਲਕਿ ਨਿਜਾਤ ਅਸੀਂ ਈਮਾਨ ਦੇ ਵਸੀਲੇ ਤੋਂ ਹਾਸਲ ਕਰਨੇ ਹਾਂ ਜਿਹੜਾ ਅਸੀਂ ਯਿਸੂ ਮਸੀਹ 'ਤੇ ਰੱਖਦੇ ਹਾਂ। ਯਿਸੂ ਮਸੀਹ 'ਤੇ ਈਮਾਨ ਲਿਆਉਣ ਨਾਲ, ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਅਸੀਂ ਨਿਜਾਤ ਪਾਉਂਦੇ ਹਾਂ। ਅਤੇ ਬਪਤਿਸਮਾ ਸਾਡੇ ਈਮਾਨ ਦਾ ਇਜ਼ਹਾਰ ਹੈ, ਇਕਰਾਰ ਹੈ ਕਿ ਅਸਾਂ ਯਿਸੂ ਮਸੀਹ ਨੂੰ ਕਬੂਲ ਕਰ ਲਿਆ ਹੈ, ਸਾਡਾ ਈਮਾਨ ਯਿਸੂ ਮਸੀਹ 'ਤੇ ਵੇ। ਸੋ ਬਪਤਿਸਮੇ ਦੇ ਵੇਲੇ ਜਦੋਂ ਅਸੀਂ ਹੌਜ਼ ਵਿੱਚ ਉਤਰਨੇ ਹਾਂ ਜਾਂ ਜਦੋਂ ਅਸੀਂ ਦਰਿਆ ਦੇ ਪਾਣੀ ਵਿੱਚ ਬਪਤਿਸਮਾ ਲੈਂਦੇ ਹਾਂ, ਉਸ ਵੇਲੇ ਉਹ ਪਾਣੀ ਜਿਹਦੇ ਵਿੱਚ ਅਸੀਂ ਗੋਤਾ ਲੈਂਦੇ ਹਾਂ, ਉਹ ਪਾਣੀ ਪਾਕ ਸਾਫ਼ ਹੋਣ ਦੀ ਇੱਕ ਅਲਾਮਤ ਹੈ। ਸੋ ਹਕੀਕੀ ਸ਼ੈ ਯਿਸੂ ਮਸੀਹ ਹੈ ਜਿਹਦੇ 'ਤੇ ਅਸੀਂ ਇਮਾਨ ਲਿਆਉਂਦੇ ਹਾਂ, ਜਿਹਨੂੰ ਅਸੀਂ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦੇ ਹਾਂ। ਸਾਥੀਓ, ਯਿਸੂ ਮਸੀਹ ਦੇ ਬਗੈਰ ਬਪਤਿਸਮਾ ਕੋਈ ਅਹਿਮੀਅਤ ਨਹੀਂ ਰੱਖਦਾ। ਯਿਸੂ ਮਸੀਹ ਦੇ ਬਗੈਰ ਬਪਤਿਸਮਾ ਬੇਫਾਇਦਾ ਰਸਮ ਹੈ। ਸੋ ਅਗਰ ਅਸੀਂ ਦਿਲੋਂ ਜਾਨ ਨਾਲ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਹਾਂ ਤਾਂ ਫਿਰ ਅਸੀਂ ਬਪਤਿਸਮਾ ਲੈ ਸਕਦੇ ਹਾਂ। ਅਤੇ ਬਾਈਬਲ ਮੁਕੱਦਸ ਇਸ ਗੱਲ 'ਤੇ ਹੀ ਜ਼ੋਰ ਦਿੰਦੀ ਹੈ ਕਿ ਜਿਹੜਾ ਕੋਈ ਯਿਸੂ ਮਸੀਹ 'ਤੇ ਦਿਲੋਂ ਜਾਨ ਦੇ ਨਾਲ ਇਮਾਨ ਲਿਆਉਂਦਾ ਹੈ ਉਹ ਬਪਤਿਸਮਾ ਲੈ ਸਕਦਾ ਹੈ, ਕਿਉਂਕਿ ਯਿਸੂ ਮਸੀਹ ਉਹਨੂੰ ਉਹਦੇ ਗੁਨਾਹਾਂ ਤੋਂ ਆਜ਼ਾਦ ਕਰਦਾ ਹੈ, ਉਹਨੂੰ ਉਹਦੇ ਗੁਨਾਹ ਮਾਫ਼ ਕਰਦਾ ਹੈ। ਸੋ ਸਾਥੀਓ, ਬਪਤਿਸਮਾ ਨਿਜਾਤ ਦੇ ਅਹਿਦ ਵਿੱਚ ਦਾਇਮੀ ਸ਼ਮੂਲੀਅਤ ਹੈ। ਬੇਸ਼ੱਕ ਬਪਤਿਸਮਾ ਨਿਜਾਤ ਨਹੀਂ ਹੈ, ਬਪਤਿਸਮਾ ਕਿਸੇ ਨੂੰ ਵੀ ਨਿਜਾਤ ਨਹੀਂ ਦੇ ਸਕਦਾ, ਪਰ ਅਸੀਂ ਵੇਖਦੇ ਹਾਂ ਕਿ ਸਾਡੇ ਨਿਜਾਤ ਦੇਹਿੰਦਾ ਖੁਦਾਵੰਦ ਯਿਸੂ ਮਸੀਹ ਨੇ ਹਰ ਇੱਕ ਨੂੰ ਆਹ ਹੁਕਮ ਦਿੱਤਾ ਹੈ ਕਿ ਤੁਸੀਂ ਬਪਤਿਸਮਾ ਲਵੋ ਤਾਂ ਕਿ ਨਿਜਾਤ ਪਾਓ। ਅਤੇ ਸਾਥੀਓ, ਯਿਸੂ ਮਸੀਹ ਨੇ ਬਪਤਿਸਮੇ ਨੂੰ ਨਿਜਾਤ ਦੇ ਨਾਲ ਮੁਨਸਲਿਕ ਕਰ ਦਿੱਤਾ ਹੈ, ਯਾਨੀ ਕਿ ਜੋੜ ਦਿੱਤਾ ਹੈ। ਇਸ ਲਈ ਉਹਨੇ ਫਰਮਾਇਆ ਮਰਕਸ ਦੀ ਅੰਜੀਲ ਦੇ 16ਵੇਂ ਬਾਬ ਦੀ 16ਵੀਂ ਆਇਤ ਵਿੱਚ ਕਿ ਜਿਹੜਾ ਇਮਾਨ ਲਿਆਏ ਬਪਤਿਸਮਾ ਲਵੇ ਉਹ ਨਿਜਾਤ ਪਾਏਗਾ। ਸੋ ਬਪਤਿਸਮੇ ਦੀ ਰਸਮ, ਬਪਤਿਸਮੇ ਦਾ ਹੁਕਮ ਬਾਈਬਲ ਮੁਕੱਦਸ ਦੇ ਐਨ ਮੁਤਾਬਿਕ ਹੈ, ਆ ਯਿਸੂ ਮਸੀਹ ਦੀ ਤਰਫੋਂ ਹੈ। ਅਤੇ ਸਾਨੂੰ ਆ ਚਾਹੀਦਾ ਹੈ ਕਿ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆ ਕੇ ਬਪਤਿਸਮਾ ਲਈਏ ਤਾਂ ਕਿ ਅਸੀਂ ਯਿਸੂ ਮਸੀਹ ਵਿੱਚ ਸ਼ਾਮਿਲ ਹੋ ਜਾਈਏ। ਅਮਾਲ ਦੀ ਕਿਤਾਬ ਦੇ 16ਵੇਂ ਬਾਬ ਦੀ 31 ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਤੋਬਾ ਕਰੋ ਅਤੇ ਤੁਹਾਡੇ 'ਚੋਂ ਹਰ ਇੱਕ ਆਪਣੇ ਗੁਨਾਹਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਂ 'ਤੇ ਬਪਤਿਸਮਾ ਲਵੋ ਅਤੇ ਤੁਸੀਂ ਰੂਹ ਕੁਦਸ ਇਨਾਮ ਵਿੱਚ ਪਾਵੋਗੇ। ਸੋ ਅਸੀਂ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਨੂੰ ਪੜ੍ਹ ਸਕਦੇ ਹਾਂ। ਬਾਈਬਲ ਮੁਕੱਦਸ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਯਿਸੂ ਮਸੀਹ 'ਤੇ ਇਮਾਨ ਲਿਆਓ ਅਤੇ ਬਪਤਿਸਮਾ ਲਵੋ ਤਾਂ ਕਿ ਤੁਸੀਂ ਨਿਜਾਤ ਪਾਓ, ਰੂਹ ਕੁਦਸ ਇਨਾਮ ਵਿੱਚ ਪਾਓ, ਤੁਸੀਂ ਨਵੀਂ ਜ਼ਿੰਦਗੀ ਹਾਸਲ ਕਰ ਸਕੋ ਔਰ ਫਿਰ ਆ ਕੇ ਖੁਦਾ ਦੀ ਬਾਦਸ਼ਾਹਤ ਵਿੱਚ ਜਾ ਸਕੋ। ਸੋ ਸਾਥੀਓ, ਬਪਤਿਸਮਾ ਲੈਣ ਤੋਂ ਪਹਿਲਾਂ ਯਿਸੂ ਮਸੀਹ 'ਤੇ ਇਮਾਨ ਲਿਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਪਤਿਸਮੇ ਦੇ ਜ਼ਰੀਏ ਨਹੀਂ ਬਲਕਿ ਯਿਸੂ ਮਸੀਹ ਦੀ ਮੌਤ ਦੀ ਬਦੌਲਤ ਸਾਡੇ ਗੁਨਾਹ ਮਾਫ਼ ਹੁੰਦੇ ਨੇ। ਅਗਰ ਅਸੀਂ ਪਤਰਸ ਰਸੂਲ ਦਾ ਪਹਿਲਾ ਖਤ 2 ਬਾਬ ਇਹਦੀ 24 ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਉਹ ਆਪ ਸਾਡੇ ਗੁਨਾਹਾਂ ਨੂੰ ਆਪਣੇ ਬਦਨ 'ਤੇ ਲੈ ਕੇ ਸਲੀਬ 'ਤੇ ਚੜ੍ਹ ਗਿਆ ਤਾਂ ਕਿ ਅਸੀਂ ਗੁਨਾਹਾਂ ਦੇ ਇਤਬਾਰ ਤੋਂ ਮਾਰ ਕੇ ਰਾਸਤਬਾਜ਼ੀ ਦੇ ਇਤਬਾਰ ਨਾਲ ਜੀਏ ਅਤੇ ਉਹਦੇ ਮਾਰ ਖਾਣ ਨਾਲ ਹੀ ਤੁਸਾਂ ਸ਼ਿਫਾ ਪਾਈਏ। ਔਰ ਫਿਰ ਅਸੀਂ ਪਹਿਲਾ ਪਤਰਸ ਇਹਦੇ 3 ਬਾਬ ਦੀ 21ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਹੁਣ ਉਸ ਪਾਣੀ ਦੀ ਅਲਾਮਤ ਵੀ ਯਾਨੀ ਬਪਤਿਸਮਾ ਯਿਸੂ ਮਸੀਹ ਦੇ ਜੀ ਉੱਠਣ ਦੇ ਵਸੀਲੇ ਤੋਂ ਹੁਣ ਤੁਹਾਨੂੰ ਬਚਾਉਂਦਾ ਹੈ। ਉਸ ਤੋਂ ਜਿਸਮ ਦੀ ਨਪਾਕੀ ਨੂੰ ਦੂਰ ਕਰਨਾ ਮੁਰਾਦ ਨਹੀਂ ਬਲਕਿ ਖਾਲਸ ਨੀਅਤ ਤੋਂ ਖੁਦਾ ਦਾ ਤਾਲਿਬ ਹੋਣਾ ਮੁਰਾਦ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ ਕਿ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਦੇ ਵਸੀਲੇ ਤੋਂ ਬਚਾਏ ਜਾਂਦੇ ਹਾਂ, ਅਸੀਂ ਉਹਦੀ ਰਾਸਤਾਬਾਜ਼ੀ ਨੂੰ ਹਾਸਲ ਕਰਨੇ ਹਾਂ। ਸੋ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ 'ਤੇ ਦਿਲੋ ਜਾਨ ਦੇ ਨਾਲ ਈਮਾਨ ਲਿਆਓ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ, ਕਿਉਂਕਿ ਜਿਹੜਾ ਕੋਈ ਵੀ ਉਹਦੇ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਤੁਸੀਂ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਬਪਤਿਸਮਾ ਲਵੋ ਤਾਂ ਕਿ ਨਿਜਾਤ ਪਾਓ, ਰੂਹ ਕੁਦਸ ਇਨਾਮ ਵਿੱਚ ਹਾਸਲ ਕਰੋ ਅਤੇ ਉਸ ਬਾਦਸ਼ਾਹਤ ਵਿੱਚ ਜਾ ਸਕੋ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਅੱਗੇ ਦੁਆ ਕਰੀਏ ਕਿ ਉਹ ਸਾਨੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾਏ ਤਾਂ ਕਿ ਅਸੀਂ ਯਿਸੂ ਮਸੀਹ ਦੇ ਵਸੀਲੇ ਤੋਂ ਨਿਜਾਤ ਪਾਉਂਦੇ ਹੋਏ ਹਾਂ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਤੂੰ ਪਾਕ ਸਾਫ਼ ਕਰ, ਕਿਉਂਕਿ ਅਸੀਂ ਇਸ ਮੁਸੀਬਤ 'ਤੇ ਮਾਨ ਲਿਆਉਂਦੇ ਹਾਂ। ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਇਹ ਖੁਦਾਵੰਦ, ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਸ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਤਾਂ ਕਿ ਖੁਦਾਵੰਦ ਇਹਨਾਂ ਤੋਂ ਤੇਰਾ ਜਲਾਲ ਜ਼ਾਹਿਰ ਹੋਏ। ਅੱਜ ਦੇ ਕਲਾਮ ਦੇ ਵਿਸਲੇ ਤੋਂ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।